ਪੰਜ ਪਿਆਲੇ ਪੰਜ ਪੀਰ ਖਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਪਕਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਪਕਾਰੀ ਪਨਮ ਸਨਮਾਨ ਜੋ ਸਮਰਸ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਦੀਵਾਲੀ ਦੇ ਸਭ ਦਿਹਾੜੇ ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਪਰ ਰਹੀ ਹਾਜ਼ਰੀਨ ਗੁਰੂ ਰੂਪ ਸਤਸੰਗਤ ਕਲਗੀਧਰ ਮਹਾਰਾਜ ਜੀ ਦੀ ਬਖਸ਼ੇ ਪਿਆਰ ਨਾਲ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਵੀਰਾਂ ਪਾਸੋਂ ਆਪ ਜੀਆਂ ਨੇ ਇਸ ਦਿਹਾੜੇ ਦੇ ਸੰਬੰਧ ਵਿੱਚ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਠੀਕ ਹੀ ਜਿੱਥੇ ਜਿੱਥੇ ਹਿੰਦੁਸਤਾਨੀ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਗੁਰੂ ਦਰਬਾਰਾਂ ਚ ਹਾਜ਼ਰੀਆਂ ਭਰਦੇ ਨੇ। ਕੋਈ ਮਾੜੇ ਕਰਮਾਂ ਵਾਲਾ ਜਾਂ ਬਿਮਾਰੀ ਦੇ ਕਾਰਨ ਭਾਵੇਂ ਨਾ ਆ ਸਕਦਾ ਹੋਵੇ, ਸਮੁੱਚੇ ਸ਼ਰਧਾਲੂ ਹਰ ਟਾਉਨ ਵਿੱਚ ਹਰ ਗੁਰੂ ਦਰਬਾਰ ਵਿੱਚ ਸਿੱਖ ਸੰਗਤਾਂ ਜਿਸ ਤਰ੍ਹਾਂ ਹੜ੍ਹ ਦਾ ਪਾਣੀ ਆਉਂਦਾ ਹੈ, ਇਸ ਗੁਰੂ ਦਰਬਾਰ ਜੋ ਇੰਗਲੈਂਡ ਵਿੱਚ ਸ਼੍ਰੋਮਣੀ ਸਿਰਮੌਰ ਗੁਰੂ ਦਰਬਾਰ ਹੈ, ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਸਵੇਰ ਤੋਂ ਲੈ ਕੇ ਇਸੇ ਤਰ੍ਹਾਂ ਸਿੱਖ ਸੰਗਤਾਂ ਆ ਰਹੀਆਂ ਨੇ। ਪ੍ਰਬੰਧਕ ਵੀਰ ਕੁਝ ਸੇਵਾਦਾਰ ਲੰਗਰਾਂ ਰਾਹੀਂ ਆਈਆਂ ਸੰਗਤਾਂ ਦੀ ਪਦਾਰਥਾਂ ਨੂੰ ਕੜਾ ਪ੍ਰਸ਼ਾਦ ਦੀ ਦੇਗ ਨੂੰ ਜਿੱਥੇ ਜਿੱਥੇ ਵੀ ਸੇਵਾਦਾਰ ਸਵੇਰ ਤੋਂ ਲੈ ਕੇ ਅਣਥੱਕ ਸੇਵਾ ਕਰ ਰਹੇ ਨੇ, ਗੁਰੂ ਦੀ ਸਟੇਜ ਤੇ ਵਿਦਵਾਨ ਕਥਾ ਰਾਹੀਂ ਢਾਡੀ ਤੇ ਕਵੀਸ਼ਰ ਵਾਲਾ ਰਾਹੀਂ ਗੁਰੂ ਕੇ ਕੀਰਤਨੀ ਕੀਰਤਨ ਰਾਹੀਂ ਇਸ ਦਿਨ ਨੂੰ ਆਪਣੀ ਵਿਦਵਤਾ ਦੇ ਨਾਲ ਬਹੁਤ ਸੋਹਣੇ ਢੰਗ ਦੇ ਨਾਲ ਗੁਰੂ ਦਾ ਜਸ ਕਰ ਰਹੇ ਨੇ। ਦਿੱਤੇ ਹੋਏ ਸਮੇਂ ਅਨੁਸਾਰ ਦਾਸ ਵੀ ਬੇਨਤੀ ਕਰਨੀ ਚਾਹੇਗਾ। ਭਾਈ ਗੁਰਦਾਸ ਜੀ ਨੇ ਫਰਮਾਇਆ, ਦੀਵਾਲੀ ਦੀ ਰਾਤ ਦੀਵੇ ਬਾਲੀਆਂ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆਂ। ਦੀਵਾਲੀ ਦੀ ਰਾਤ ਹੈ, ਇਸੇ ਕਰਕੇ ਮਹਾਨ ਕੋਹੇ ਦੇ ਕਰਤਾ ਨੇ ਦੀਵੇ ਬਾਲਣ ਦੇ ਨਾਲ ਦੀਪਾਵਲੀ ਸ਼ਬਦ ਵਰਤਿਆ ਹੈ। ਦੀਪਾਵਲੀ ਦਾ ਸ਼ਬਦ ਦਾ ਅਰਥ ਇਹੋ ਹੀ ਹੈ, ਦੀਵਾਲੀ ਦੀਵਿਆਂ ਦੇ ਨਾਲ ਜਗ ਮਗਾ ਰਹੀ ਹੈ ਰਾਤ। ਰਾਤ ਦਾ ਗਾੜਾ ਹਨੇਰਾ, ਬੜ ਰਹੇ ਦੀਵੇ ਅਹਿਸਾਸ ਕਰਾ ਰਹੇ ਨੇ। ਜਿਸ ਤਰ੍ਹਾਂ ਸਾਡਾ ਪ੍ਰਕਾਸ਼ ਹੈ, ਇਸੇ ਤਰ੍ਹਾਂ ਹੀ ਹਿੰਦੁਸਤਾਨ ਤੇ ਜਦੋਂ ਜਦੋਂ ਵੀ ਬਦੀ ਦਾ ਅੰਧੇਰਾ ਹੋਇਆ, ਉਦੋਂ ਉਦੋਂ ਹੀ ਪਦੀ ਦੀ ਨਿਵਿਰਤੀ ਕਰਨ ਵਾਸਤੇ ਪਰਿਪੂਰਨ ਪਰਮੇਸ਼ਰ ਕੁਦਰਤ ਵੱਲੋਂ ਐਸੇ ਇਨਸਾਨ ਐਸੇ ਬਖਸ਼ੇ ਹੋਏ ਨਿਰੰਕਾਰ ਵੱਲੋਂ ਮਨੁੱਖ ਆਉਂਦੇ ਰਹੇ ਬਦੀ ਦਾ ਖਾਤਮਾ ਕਰਨਾ। ਜਦੋਂ ਬਦੀ ਨੇਕੀ ਤੇ ਹਾਵੀ ਹੋ ਜਾਏ ਲੋਕਾਂ ਚ ਹਾਹਾਕਾਰ ਮੱਚ ਜਾਂਦੀ ਹੈ। ਹਿੰਦੁਸਤਾਨ ਦੀ ਧਰਤੀ ਤੇ ਇਹ ਪੁਰਬ ਸ੍ਰੀ ਰਾਮ ਚੰਦਰ ਨੇ ਬਦੀ ਦਾ ਜ਼ਿੰਮੇਵਾਰ ਰਾਵਣ ਇਨਸਾਨੀਅਤ ਭਾਵੇਂ ਵਿਦਵਤਾ ਦਾ ਬਹੁਤ ਵੱਡਾ ਗਿਆਤਾ ਸੀ ਪਰ ਬਦੀ ਦਾ ਸਰਕਲ ਚੱਲ ਗਿਆ। ਬਦੀ ਦੇ ਨਾਲ ਦੁਨੀਆ ਬੜੀ ਦੁਖੀ ਸੀ। ਰਾਮ ਚੰਦਰ ਜੀ ਆਏ ਨੇਕੀ ਨੇ ਬਦੀ ਨੂੰ ਖਤਮ ਕੀਤਾ। ਦੁਨੀਆ ਖੁਸ਼ੀ ਵਿੱਚ ਅਯੁੱਧਿਆ ਵਿੱਚ ਸਾਰੇ ਹਿੰਦੁਸਤਾਨ ਵਿੱਚ ਦੀਵਿਆਂ ਰਾਹੀਂ ਰੋਸ਼ਨੀ ਕਰਕੇ ਖੁਸ਼ੀ ਦਾ ਪ੍ਰਗਟਾ ਕੀਤਾ। ਭਾਵੇਂ ਉਦੋਂ ਤੋਂ ਲੈ ਕੇ ਸੰਸਕ੍ਰਿਤੀ ਦੇ ਪੁਰਾਣੀਆਂ ਪੁਸਤਕਾਂ 18 ਪੁਰਾਣ ਜਿਨ੍ਹਾਂ ਵਿੱਚ ਰਿਖੀਆਂ ਮੁਨੀਆਂ ਨੇ ਦੀਵਾਲੀ ਦੇ ਸੰਬੰਧ ਵਿੱਚ ਲਿਖ ਕੇ ਬੜੀ ਖੁਸ਼ੀ ਜ਼ਾਹਰ ਕੀਤੀ। ਉਹਨਾਂ ਵਿੱਚੋਂ ਪਦਮ ਪੁਰਾਣ, ਸਕੰਦ ਪੁਰਾਣ, ਵਿਆਸ ਰਿਖੀ ਦਾ ਭਵਿੱਖਤ ਪ੍ਰਵਾਣ, ਇਹਨਾਂ ਤਿੰਨਾਂ ਪੁਰਾਣਾਂ ਵਿੱਚ ਧਾਰਮਿਕ ਪੁਸਤਕਾਂ ਵਿੱਚ ਦੀਵਾਲੀ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ ਮਿਲਦਾ ਹੈ। ਉਸ ਤੋਂ ਬਾਅਦ ਕ੍ਰਿਸ਼ਨ ਨੇ ਕੰਸ ਜ਼ੁਲਮੀ ਰਾਜੇ ਨੂੰ ਖਤਮ ਕਰਕੇ ਨੇਕੀ ਨੇ ਬਦੀ ਨੂੰ ਖਤਮ ਕਰ ਦਿੱਤਾ। ਆਖਿਰਕਾਰ ਦੁਨੀਆਂ ਨੇ ਖੁਸ਼ੀ ਦਾ ਪ੍ਰਗਟਾ ਕਰਕੇ ਦੀਵੇ ਬਾਲੇ। ਇਹ ਦੀਵੇ ਦੀ ਸੰਗਤ ਵਿੱਚ ਵਿਦਵਾਨ ਬੈਠੇ ਨੇ, ਨਾਲ ਹੀ ਯੂਰਪ ਦੇ ਵਿੱਚ ਫਰਾਂਸ ਮੁਲਕ ਹੈ। ਹਿਸਟੋਰੀਅਨ ਦੀ ਭਾਵ ਵਿੱਚ ਜਪਾਨ ਦੇ ਵਿਦਵਾਨਾਂ ਨੇ ਨਾ ਫਰਾਂਸ ਦੇ ਵਿਦਵਾਨਾਂ ਨੇ ਲਿਖਿਆ ਹੋਇਆ ਹੈ ਲਾਸਕੋ ਇੱਕ ਬੜੀ ਵੱਡੀ ਗੁਫਾ ਹੈ। ਇਸ ਗੁਫਾ ਦੀ ਖੁਦਾਈ ਕਰਦਿਆਂ ਕਰਦਿਆਂ ਪੱਥਰ ਦੇ ਦੀਵੇ ਮਿਲ ਗਏ। ਅੱਜ ਤੋਂ ਕੋਈ ਦੀਵੇ ਤੇ ਜੋ ਲਿਖਿਆ ਸੀ 6000 ਸਾਲ ਪੁਰਾਣਾ ਹੈ, ਕਿਸੇ ਦੀਵੇ ਤੇ ਲਿਖਿਆ ਸੀ 7000 ਪੁਰਾਣਾ ਹੈ। ਸਮੁੱਚੇ ਤੌਰ ਤੇ ਦੀਵੇ ਦੀ ਹੋਂਦ 8000 ਸਾਲ ਤੋਂ ਪਰੇ ਦੀ ਹੋਂਦ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਜੇ ਮਿਲਦੀ ਹੈ ਤੇ ਲਾਸਕੋ ਦੀਆਂ ਪਹਾੜੀਆਂ ਚੋਂ ਪੱਥਰ ਦੇ ਦੀਵਿਆਂ ਦੀ ਤੇ ਮਿਲਦੀ ਹੈ। ਯੂਨਾਨ ਦੀ ਇੱਕ ਸਾਇੰਸਦਾਨ ਇਸਤਰੀ ਅਚਾਨਕ ਉਹਨੇ ਕੜਾਈ ਦੇ ਵਿੱਚ ਤੇਲ ਗਰਮ ਕਰ ਰਹੀ ਸੀ। ਤੇਲ ਗਰਮ ਕਰਦਿਆਂ ਕਰਦਿਆਂ ਉਤੋਂ ਛੱਤ ਤੋਂ ਇੱਕ ਚੂਹੀ ਨਾ ਕਿਰਲੀ ਨਵਾ ਕੋਈ ਜਾਨਵਰ ਡਿੱਗਿਆ। ਪੂਛ ਉਹਦੀ ਲੰਮੀ ਸੀ, ਅੱਧੀ ਕੜਾਈ ਦੇ ਅੰਦਰ ਤੇ ਅੱਧੀ ਕੜਾਈ ਤੋਂ ਬਾਹਰ ਉਹਦੀ ਪੂਛ ਨੂੰ ਅੱਗ ਲੱਗ ਗਈ। ਚਰਬੀ ਵਾਲੀ ਪੂਛ ਸੀ ਉਹ ਜਿਸ ਤਰ੍ਹਾਂ ਬੱਤੀ ਜਗਦੀ ਹੈ। ਉਸ ਇਸਤਰੀ ਨੂੰ ਅਨੁਭਵ ਹੋਇਆ ਜਿਸ ਨਾਲ ਇਹ ਚਰਬੀ ਬਣ ਰਹੀ ਹੈ। ਜੇ ਕੋਈ ਹੋਰ ਬੱਤੀ ਨੁਮਾ ਕੋਈ ਚੀਜ਼ ਬਣਾ ਲਈ ਜਾਏ, ਤੇਲ ਦੇ ਨਾਲ ਉਹਨੂੰ ਜਗਾਇਆ ਜਾ ਸਕਦਾ ਹੈ। ਬਸ ਉਸ ਬੱਤੀ ਦੀ ਹੋਂਦ ਉਸ ਯੂਨਾਨ ਦੀ ਇਸਤਰੀ ਤੋਂ ਆਰੰਭ ਹੋਈ। ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਬੜੇ ਬੜੇ ਵੱਡੇ ਕਿਲੇ ਬਣ ਗਏ। ਕਿਲਿਆਂ ਵਿੱਚ ਜਿਹੜੇ ਰਾਜੇ ਸਨ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਨਾਲ ਸਹਿਸ ਵਾਲਿਆਂ ਨੇ ਪਸ਼ੂਆਂ ਦੀਆਂ ਚਰਬੀਆਂ ਨੂੰ ਕੜਾਹਾਂ ਵਿੱਚ ਭਰ ਦੇਣਾ। ਆਖਰ ਜਿੰਨੀ ਫੌਜ ਹੁੰਦੀ ਸੀ ਰਾਜਿਆਂ ਦੀ, ਹਿੰਦੁਸਤਾਨੀ ਬਹੁਤ ਪੱਖੀ ਰਾਜੇ ਸਨ, 500 ਰਿਆਸ ਸੀ, ਬਹੁਤੇ ਕਿਲਿਆਂ ਵਿੱਚ ਭਰੇ ਕੜਾਹੇ ਵਿੱਚ ਚਰਬੀ ਤੇ ਅੱਗ ਲਾ ਦੇਣੀ। ਉਹ 6-6 ਮਹੀਨੇ ਸਾਲ ਸਾਲ ਚਰਬੀ ਦੀ ਅੱਗ ਬਲਦੀ ਰਹਿਣੀ। 2-2 4-4 ਮੀਲ ਤੱਕ ਜਿੰਨੀ ਫੌਜ ਹੋਣੀ, ਉਸ ਢੰਗ ਦੇ ਨਾਲ ਪ੍ਰਕਾਸ਼ ਹੋਣਾ। ਖੈਰ ਦੀਵਾਲੀ ਵੱਲ ਮੈਂ ਆਵਾਂ। ਦੀਵਾਲੀ ਦੀ ਹੋਂਦ ਭਾਵੇਂ ਹਿੰਦੁਸਤਾਨ ਦੇ ਉਜੈਨ ਇਲਾਕੇ ਵਿੱਚ ਬੜਾ ਵੱਡਾ ਧਰਮੀ ਰਾਜਾ ਵਿਕਰਮਾਜੀਤ ਉਸ ਤੋਂ ਤਾਜ ਤੇ ਸੁਸ਼ੋਭਿਤ ਹੋਇਆ, ਉਹਨੇ ਧਰਮ ਦਾ ਰਾਜ ਚਲਾਉਣ ਵਾਸਤੇ ਬੜਾ ਨੇਕ ਬੰਦਾ ਸੀ। ਜਿਸ ਦਿਨ ਉਹ ਤਖ਼ਤ ਤੇ ਬੈਠਾ, ਵਿਕਰਮੀ ਸਮਤ ਉਸ ਦਿਨ ਤੋਂ ਅੱਜ ਦੇ ਦਿਨ ਤੋਂ ਆਰੰਭ ਹੋਇਆ। ਕੀ ਗਰੀਬ ਕੀ ਅਮੀਰ, ਉਹਨਾਂ ਨੇ ਉਸੇ ਤਰ੍ਹਾਂ ਹੀ ਆਪਣੇ ਹਿੰਦੁਸਤਾਨ ਵਿੱਚ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾ ਕੀਤਾ। ਹਿੰਦੁਸਤਾਨ ਵਿੱਚ ਜੈਨ ਮਤ ਉਹਨਾਂ ਦੇ ਵੀ ਬੜੇ ਬੜੇ ਵੱਡੇ ਮੰਦਰ ਨੇ। ਸਾਊਥ ਇੰਡੀਆ 'ਚ ਚਲੇ ਜਾਈਏ, ਜੈਨ ਮਤ ਦੇ ਮੰਦਰ ਨੇ। ਜੈਨ ਮਤ ਦੇ 24 ਹੀ ਅਵਤਾਰ ਨੇ। ਸਨਾਤਨੀ ਲੋਕਾਂ ਦੇ ਵਿਸ਼ਨੂੰ ਦੇ ਅਵਤਾਰ 24 ਲਹਿਜ਼ਾ ਨੇ, ਜੈਨ ਮਤ ਦੇ ਅਵਤਾਰ ਲਹਿਜ਼ਾ ਨੇ। ਉਹਨਾਂ ਦਾ ਵੱਡਾ ਪੈਗੰਬਰ, ਵੱਡਾ ਅਵਤਾਰ ਮਹਾਂਵੀਰ, ਜਿਸ ਮਹਾਂਵੀਰ ਦਾ ਅੱਜ ਦੇ ਦਿਨ ਹੀ ਜਨਮ ਹੋਇਆ। ਜੈਨ ਮਤ ਦੇ ਅੱਜ ਦੇ ਦਿਨ ਦੀਵਾਲੀ ਨੂੰ ਆਪਣੇ ਪੈਗੰਬਰ ਦਾ ਜਨਮ ਦਿਨ ਮਨਾ ਕੇ ਖੁਸ਼ੀ ਦਾ ਪ੍ਰਗਟਾ ਕਰ ਰਹੇ ਨੇ। ਸਨਾਤਨੀ ਲੋਕ ਹੋਰ ਵੀ ਕਈ ਘਟਨਾਵਾਂ ਮੈਂ ਬੇਨਤੀਆਂ ਕਰ ਸਕਦਾ ਹਾਂ, ਪਰ ਇਹ ਘਟਨਾਵਾਂ ਸਨਾਤਨੀ ਲੋਕਾਂ ਦੀਆਂ ਨੇ। ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਪ੍ਰਬੰਧ ਕਬੀਰ ਦੱਸ ਗਏ ਨੇ, ਧੰਨ ਗੁਰੂ ਹਰਗੋਬਿੰਦ ਦਾ ਤਾਰ ਸਤਿਗੁਰੂ ਜਦੋਂ ਅਨੁਭਵ ਕਰ ਲਿਆ, ਕਿਉਂਕਿ ਅਕਬਰ ਨੇ 50 ਸਾਲ ਰਾਜ ਕੀਤਾ ਹਿੰਦੁਸਤਾਨ ਦੀ ਧਰਤੀ ਤੇ। ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਨੇ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਰ ਪਥ ਚਲਾਇਆ। ਸਿੱਖੀ ਪੰਥ ਸਿੱਖੀ ਕੌਮ ਨੂੰ ਜਨਮਦਾਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਗਟ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਨੇ ਪ੍ਰਚਾਰ ਕਰਕੇ ਵਧਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਥੋਂ ਤੱਕ ਹਿੰਦੁਸਤਾਨ ਦਾ 2100 ਕੋਹ ਤੱਕ ਰਾਜ, 22 ਸੂਬੇ ਗੁਰੂ ਅਮਰਦਾਸ ਪਾਤਸ਼ਾਹ ਨੇ 22 ਮੰਜੀਆਂ ਪਿਆਰ ਵਾਲੇ ਬਖਸ਼ਾਂ ਕਰਕੇ ਗੁਰਸਿੱਖਾਂ ਨੂੰ ਸਥਾਪਿਤ ਕੀਤਾ। ਸਾਰੇ ਹਿੰਦੁਸਤਾਨ 'ਚ ਸਿੱਖੀ ਪ੍ਰਚਾਰ ਬੜਾ ਫੈਲ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਸਤਰੀ ਜਾਤੀ ਨੂੰ 52 ਪੀੜ੍ਹਿਆਂ ਤੇ ਬਿਠਾਇਆ, ਭਾਵ ਕਿ ਪੀੜ੍ਹੇ ਤੇ ਸਮਾਜ ਵਿੱਚ ਇਲਾਕੇ ਨਿਯਤ ਕਰ ਦਿੱਤੇ। ਇਸਤਰੀ ਜਾਮੇ ਜਿਨ੍ਹਾਂ ਜਿਨ੍ਹਾਂ ਨੂੰ ਬਖਸ਼ਾਂ ਹੋਈਆਂ। ਸਿੱਖੀ ਪ੍ਰਚਾਰ ਕਰਨ ਵਾਸਤੇ 52 ਪੀੜੇ 52 ਬੀਬੀਆਂ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ ਰਹੀਆਂ, ਇੱਕੀ ਗੁਰਸਿੱਖ ਸਿੱਖੀ ਦਾ ਪ੍ਰਚਾਰ ਕਰ ਰਹੇ। ਤਾਂ ਤੇ ਜਹਾਂਗੀਰ ਨੇ ਆਪਣੇ ਤੋਜ਼ਕੇ ਜਹਾਂਗੀਰੀ ਵਿੱਚ ਇਹ ਅੱਖਰ ਲਿਖ ਦਿੱਤੇ ਨੇ ਗੋਇੰਦਵਾਲ, ਜੋ ਸਿੱਖੀ ਦੀ ਗਰਮੋ ਗਰਮੀ ਦੁਕਾਨ ਤੁਰੀ ਸੀ, ਤੁਰ ਰਹੀ ਹੈ। ਮੈਂ ਚਾਹੁੰਦਾ ਹਾਂ ਉਸ ਨੂੰ ਬੰਦ ਕਰ ਦਿਆਂ। ਇਹ ਅੱਖਰ ਉਸ ਨੂੰ ਤਾਂ ਲਿਖਣੇ ਪਏ ਕਿ ਉਹ ਸ਼ਰ੍ਹਾਂ ਚ ਬੜਾ ਕਮਜ਼ੋਰ ਸੀ, ਜੋ ਸ਼ਰਾਬ ਇੰਨੀ ਹੀ ਪੀਂਦਾ ਸੀ ਜੋ ਸੁਰਤ ਤੋਂ ਓਵਰ ਰੂਲ ਹੋ ਜਾਂਦਾ ਸੀ, ਜਿਸਦਾ ਧਾਰਮਿਕ ਬੰਦਿਆਂ ਨੇ ਉਹਦੇ ਬਾਦਸ਼ਾਹੀ ਨੂੰ ਠੁਕਰਾ ਦਿੱਤਾ। ਉਹਨੇ ਅਨੁਭਵ ਕੀਤਾ ਵੀ ਹੁਣ ਕਿਸ ਤਰ੍ਹਾਂ ਆਪਣੇ ਰਾਜ ਨੂੰ ਮੈਂ ਟਿਕਾ ਸਕਦਾ ਹਾਂ। ਸੂਫੀ ਮਤ ਦੇ ਕੁਝ 13 ਅਖਾੜੇ ਸਨ, ਜੋ ਚਿਸ਼ਤੀ ਖਾਨਦਾਨ ਦੇ ਅਤੇ ਸੋਰੇ ਮਦੀ ਦੇ ਚਿਸ਼ਤੀ ਜੋ ਆਪਣੇ ਗਰੀਬ ਨਵਾਜ ਦਤਾਰ ਸਤਿਗੁਰਾਂ ਨੇ ਜਿਹੜੇ ਸੂਫੀ ਮਤ ਦੇ ਡੇਰੇ ਸਨ ਉਹਨਾਂ ਨੂੰ ਵਰਗਲਾ ਕੇ ਮੈਂ ਮੁਸਲਮਾਨੀ ਪੰਥ ਵਧਾਵਾਂਗਾ। ਸਭ ਤੋਂ ਪਹਿਲਾਂ ਉਹਨਾਂ ਨੇ ਸੋਚ ਕੇ ਜੇ ਜਹਾਂਗੀਰ ਚ ਇਹੋ ਵੀ ਸਿੱਖੀ ਦੀ ਦੁਕਾਨ ਬੰਦ ਕਰਨੀ, ਕਈ ਮਨ ਘੜਤ ਇਲਜ਼ਾਮ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ। ਸਿੱਖੀ ਸਿਧਾਂਤ, ਸਿੱਖੀ ਧਰਮ ਦੀਆਂ ਜੜ੍ਹਾਂ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸੋਰਾ ਕਾਲ ਪੁਰਖ ਤੱਕ ਲੱਗ ਗਈਆਂ। ਗਰੀਬ ਨਵਾਜ ਦਾ ਤਾਰ ਸਤਿਗੁਰੂ 9 ਸਾਲ ਦੀ ਉਮਰ ਵਿਚ 6ਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਥੋੜੇ ਸਮੇ ਵਿਚ ਅਕਾਲ ਤਖ਼ਤ ਦੀ ਸਿਰਜਣਾ ਹੋ ਗਈ। 8 ਫੁੱਟ ਚੌੜਾ, 14 ਫੁੱਟ ਲੰਮਾ ਤਖ਼ਤ, ਦਿੱਲੀ ਦੇ ਤਖ਼ਤ ਨਾਲੋਂ 2 ਇੰਚ ਉੱਚਾ ਤਖ਼ਤ ਹੈ। ਹੁਕਮਨਾਮੇ ਜਾਰੀ ਕਰ ਦਿੱਤੇ, ਗੁਰੂ ਨਾਨਕ ਦੀ ਸਿੱਖੀ ਤੋਂ ਕੋਈ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਵੇ, ਆਪਣੀ ਪ੍ਰੇਮ ਭੇਟਾ ਤੋਂ ਘੋੜੇ ਲੈ ਕੇ ਆਵੇ, ਸ਼ਸਤਰ ਲੈ ਕੇ ਆਵੇ, ਗੁਰੂ ਘਰ ਦੀ ਬਹੁਤੀ ਉਹਦੇ ਤੇ ਖੁਸ਼ੀ ਹੋਵੇਗੀ। ਹੋਰ ਵੀ ਪਦਾਰਥ ਆਉਂਦੇ ਪਰ 6ਵੇਂ ਪਾਤਸ਼ਾਹ ਦੇ ਹੁਕਮਨਾਮੇ ਅਨੁਸਾਰ ਘੋੜੇ ਤੇ ਸ਼ਸਤਰ ਆਉਣੇ ਸ਼ੁਰੂ ਹੋ ਗਏ। ਗਰੀਬ ਨਵਾਜ ਸਤਿਗੁਰਾਂ ਨੇ ਮੇਰੀ ਤੇ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਰ ਲਈਆਂ। ਮੇਰੀ ਦੀ ਸ੍ਰੀ ਸਾਹਿਬ ਜੋ ਰਾਜਿਆਂ ਦੀ ਰਾਜਗੀਰੀ, ਫਕੀਰਾਂ ਦੀ ਫਕੀਰੀ, ਗੁਰੂ ਨਾਨਕ ਦੇ ਦਰ ਵਿਚ ਦੋਨੋ ਹੀ ਸੇਵਾ ਕਰਨ ਵਾਸਤੇ ਭਗਤੀ ਤੇ ਸ਼ਕਤੀ ਗਰੀਬ ਨਵਾਜ ਸਤਿਗੁਰਾਂ ਨੇ ਸਥਾਪਿਤ ਕਰਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਵਿਸਾਖੀ ਵਾਲੇ ਦਿਨ 500 ਸਿੱਖਾਂ ਨੂੰ ਭਰਤੀ ਕਰ ਲਿਆ, ਆਰਮੀ ਸ਼ੁਰੂ ਹੋ ਗਈ, ਸ਼ਸਤਰ ਵਿਦਿਆ ਦਾ ਅਭਿਆਸ ਹੋਣਾ ਸ਼ੁਰੂ ਹੋ ਗਿਆ। ਗਰੀਬ ਨਵਾਜ ਦਾ ਤਾਰ ਸਤਿਗੁਰਾਂ ਨੇ ਫਿਰ ਸ਼ਿਕਾਰ ਖੇਡਣ ਵਾਸਤੇ ਤੁਰ ਪੈਣਾ, ਵੀਰ ਰਸੀ ਦਾ ਵਿਚਾਰ ਪ੍ਰਗਟ ਹੋ ਗਿਆ। ਪੰਜਾਬ ਦਾ ਜਿਹੜਾ ਮੁਰਤਜ਼ਾ ਖਾਂ ਸੂਬਾ ਸੀ, ਜਹਾਂਗੀਰ ਨੂੰ ਰਿਪੋਰਟ ਭੇਜਦਾ ਪੰਜਾਬ ਦੀ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਹਾਂਗੀਰ ਮਤ ਸੋਚ ਕੇ ਇਹ ਮਤ ਗੁਰੂ ਨਾਨਕ ਦਾ ਚਲਾਇਆ ਹੋਇਆ ਧਰਮ ਕਮਜ਼ੋਰ ਹੋ ਜਾਏਗਾ, ਹੌਲੀ ਹੌਲੀ ਖਤਮ ਹੋ ਜਾਏਗਾ, ਇਹ ਤੇ ਵਧਣਾ ਸ਼ੁਰੂ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਦਾ ਪੁੱਤਰ ਉਹਨੇ ਤਖ਼ਤ ਬਣਾ ਲਿਆ, ਕਲਗੀ ਜਗ੍ਹਾ ਬਣਾ ਲਈ ਹੈ, ਘੋੜ ਸਵਾਰ ਆਪ ਵਿੱਚ ਸੂਰਮਿਆਂ ਨੂੰ ਕਰਾ ਦਿੱਤਾ ਹੈ, ਪੰਜ ਜਥੇ ਬਣਾ ਲਏ ਨੇ। ਉਹਨਾਂ ਨੇ ਆਰਮੀ ਸ਼ੁਰੂ ਕਰ ਦਿੱਤੀ ਹੈ ਅਤੇ ਫਿਰ ਵੀਰ ਰਸੀ ਦਾ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਆਪਣੀ ਉਮਤ ਦੇ ਫੈਸਲੇ ਉਹ ਅਕਾਲ ਤਖ਼ਤ ਤੇ ਆਪ ਕਰਦੇ ਨੇ, ਅਦਾਲਤ ਲਾਉਂਦੇ ਨੇ, ਦੁਖੀਆਂ ਦੀਆਂ ਪੁਕਾਰਾਂ ਸੁਣਨੀਆਂ। ਹਰ ਪਹਿਲੂ ਤੋਂ ਲੈ ਕੇ ਜਿਤਨੇ ਕੇਸ ਨੇ ਉਹ ਉਹਨਾਂ ਦਾ ਗੁਰੂ ਸੋਲਵ ਕਰਦਾ। ਹਰ ਸਿੱਖ ਉਤਸ਼ਾਹ ਵਿੱਚ ਹੈ। ਇਸ ਤਰ੍ਹਾਂ ਦੇ ਅੱਖਰ ਲਿਖੇ ਹੋਏ ਜਹਾਂਗੀਰ ਨੂੰ ਪਹੁੰਚ ਗਏ। ਜਹਾਂਗੀਰ ਦੇ ਮਨ ਚ ਡਰ ਸੀ ਕਿਉਂਕਿ ਪਾਪੀ ਆਦਮੀ ਆਪਣੇ ਕੀਤੇ ਹੋਏ ਪਾਪਾਂ ਤੋਂ ਕੰਬਦਾ ਹੈ। ਉਹਨੂੰ ਅਨੁਭਵ ਸੀ ਕਿ ਮੈਂ ਬਹੁਤ ਵੱਡਾ ਇੱਕ ਜ਼ੁਲਮ ਕਰ ਬੈਠਾ ਹਾਂ। ਜਿਸ ਤਰ੍ਹਾਂ ਸਮੇਂ ਦੀ ਸਰਕਾਰ ਕਸ਼ਮੀਰ ਦੀਆਂ ਪਹਾੜੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੀ ਸਲਾਮੀ ਲੈਂਦਿਆਂ ਹੋਇਆ ਉਹਨੇ ਕੁਝ ਜਨਰਲਾਂ ਤੇ ਅਫਸਰਾਂ ਦੇ ਸਨਮੁਖ ਕਿਹਾ ਸੀ, ਮੇਰੀ ਆਤਮਾ ਕੰਬ ਰਹੀ ਹੈ, ਮੈਂ ਬਹੁਤ ਵੱਡੀ ਆਪਣੀ ਗਲਤੀ ਕਰ ਬੈਠੀ ਹਾਂ। ਜਿਹਦੀ ਪ੍ਰਸਿੱਧੀ ਸੀ ਸਾਰੀ ਦੁਨੀਆਂ ਚ, ਉਹਦੇ ਨਾਲ ਮੈਂ ਵੱਧ ਗਲਤੀ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੰਨ 84 ਦਾ ਅਟੈਕ ਕੀਤਾ। ਪਾਪੀ ਕੇ ਪਾਪ ਕਰਨ ਦੇ ਜਿਹੜੇ ਕਰਮ ਨੇ ਉਹ ਕਮਾ ਦਿੰਦੇ ਨੇ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਜਹਾਂਗੀਰ ਕੰਬਿਆ, ਪਰ ਹੁਣ ਕੰਬੇ ਹੋਏ ਦੀ ਪਾਪ ਆਤਮਾ ਨੇ ਪਾਪ ਕਰਨ ਦੀ ਵਿਚਾਰ ਸੋਚ ਲਈ। ਪੰਜਵੇਂ ਪਾਤਸ਼ਾਹ ਦੇ ਪੁੱਤਰ ਨੂੰ ਚੜ੍ਹਦੀ ਜਵਾਨੀ ਨੂੰ, ਗਰਮ ਖਿਆਲਾਂ ਨੂੰ ਮੈਂ ਕਿਸ ਢੰਗ ਦੇ ਨਾਲ ਕੈਦ ਕਰਕੇ ਉਹਨਾਂ ਦੇ ਪਿਤਾ ਦੇ ਰਾਹ ਤੋਰਦੇ ਆ। ਸਮਾਂ ਆਗਿਆ ਨਹੀਂ ਦਿੰਦਾ, ਇੰਨੀ ਕੁ ਹੀ ਬੇਨਤੀ ਕਰਨਾ ਵਾ। ਬਹੁਤ ਪੱਖਾਂ ਤੋਂ ਲੈ ਕੇ ਕਿਸੇ ਨੇ ਕਿਹਾ ਸੜ ਸਦੀ ਤੇਰੇ ਤੇ ਆਈ ਹੈ, ਕਿਸੇ ਨੇ ਕਿਹਾ ਕੋਈ ਪਵਿੱਤਰ ਆਤਮਾ 40 ਦਿਨ ਚਲੀਸਾ ਕਰੇ ਫਿਰ ਸਾਰ ਸਦੀ ਤੇਰੀ ਟੜ ਜਾਏਗੀ। ਖੈਰ ਧੰਨ ਗੁਰੂ ਹਰਗੋਬਿੰਦ ਦਾ ਤਾਰ ਸਤਿਗੁਰੂ ਕਿਸ ਤਰ੍ਹਾਂ ਵੀ ਹੋਇਆ, ਪੈਰ ਲੈ ਕਰਕੇ ਗਵਾਲੀਅਰ ਦੇ ਕਿਲੇ ਚ ਚਲੇ ਗਏ। ਕੈਦ ਦਾ ਰੋਗ ਗਰੀਬਨ ਵਾਏ ਸਤਿਗੁਰਾਂ ਨੂੰ, ਆਖਿਰਕਾਰ ਸਰਕਾਰੀ ਜੋ ਰਾਸ਼ਨ ਜੋ ਚੀਜ਼ਾਂ ਮਿਲਣੀਆਂ ਸਨ ਉਹਨਾਂ ਚੀਜ਼ਾਂ ਦਾ ਲੰਗਰ ਚਲਾਉਣਾ ਸ਼ੁਰੂ ਕਰ ਦਿੱਤਾ। ਹਿੰਦੁਸਤਾਨ ਦੀ ਮੁਗਲੀਆ ਹਕੂਮਤ ਨੇ ਹਿੰਦੁਸਤਾਨ ਦੇ ਜਿਹੜਾ ਤੋਂ ਡਰ ਸੀ ਉਹਨਾਂ ਰਾਜਿਆਂ ਨੂੰ ਉਮਰ ਕੈਦੀ ਕੀਤਾ ਹੋਇਆ ਸੀ। ਉਹਨਾਂ ਰਾਜਿਆਂ ਨੂੰ ਉਹਨਾਂ ਕਮਰਿਆਂ ਵਿੱਚ ਬੰਦ ਸੀ ਜਿਨ੍ਹਾਂ ਕਮਰਿਆਂ ਵਿੱਚ ਭਾਵੇਂ 100 ਸਾਲ ਕੈਦੀ ਰਹੇ ਕਦੀ ਸੂਰਜ ਦੀ ਕਿਰਨ ਨਾ ਉਸ ਕਮਰਿਆਂ ਚ ਪਹੁੰਚ ਜਾਏ। ਉਹਨਾਂ ਕਮਰਿਆਂ ਚ ਉਹ ਉਮਰ ਕੈਦੀ ਸਨ। ਖਾਣ ਪੀਣ ਦੀ ਕਮਜ਼ੋਰੀ, ਹੌਲੀ ਹੌਲੀ ਸਾਧਨ ਸੀ ਉਮਰ ਕੈਦ ਵਿੱਚ ਹੁੰਦਿਆਂ ਹੋਇਆਂ, ਇੱਥੇ ਹੌਲੀ ਹੌਲੀ ਸਰੀਰ ਦੀ ਖੁਰਾਕ ਉਹ ਕਰ ਦਿਓ, ਆਪੇ ਉਸ ਖੁਰਾਕ ਦੇ ਨਾਲ ਕਮਜ਼ੋਰ ਹੋ ਕੇ ਖਤਮ ਹੋ ਜਾਣਗੇ। ਜੂਆਂ ਪੈ ਜਾਣੀਆਂ, ਕਟਕੇ ਪੈ ਜਾਣੇ, ਹੋਰ ਬਿਮਾਰੀਆਂ ਲੱਗ ਜਾਣੀਆਂ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਜਦੋਂ ਪਹੁੰਚੇ ਲੰਗਰ ਸ਼ੁਰੂ ਹੋ ਗਿਆ। ਉਹਨਾਂ ਰਾਜਿਆਂ ਨੇ ਇੱਕ ਦਿਨ ਸੰਗਤ ਕੀਤੀ, 2 ਦਿਨ ਕੀਤੀ, 5-4 ਦਿਨਾਂ ਦੇ ਅੰਦਰ ਅੰਦਰ ਦੀਵਾਰ ਸਜਣੇ ਸ਼ੁਰੂ ਹੋ ਗਏ, ਲੰਗਰ ਮਿਲਣਾ ਸ਼ੁਰੂ ਹੋ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਉਹਨਾਂ ਨੇ ਆਪਣਾ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਗਰੀਬਨ ਵਾਏ ਸਤਿਗੁਰੂ, ਬਖਸ਼ਿਸ਼ਾਂ ਦੇ ਘਰ ਹੈ, ਗੁਰਮਤ ਦਾ ਅਸੂਲ ਹੈ, ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ। 6ਵੇਂ ਪਾਤਸ਼ਾਹ ਨੇ ਬਦਨ ਦੇ ਦਿੱਤਾ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹੇ ਨਾ ਛੋੜੀਏ। ਗਰੀਬਨ ਵਾਏ ਦਾ ਤਾਰ ਸਤਿਗੁਰਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ। ਪਹਿਲੀ ਗੱਲ ਹੈ ਵੀ ਮੈਂ ਵੀ ਇੱਥੇ ਰਵਾਂਗਾ ਤੇ ਤੁਸੀਂ ਵੀ ਇੱਥੇ ਨਿਰੰਕਾਰ ਦਾ ਜਸ ਸੁਣੋ ਅਤੇ ਨਾਲ ਨਾਲ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕਰੋ। ਬੜੇ ਉਤਸ਼ਾਹ ਵਿਚ 52 ਰਾਜੇ, ਪਰ ਸਰਕਲ ਐਸਾ ਬਣ ਗਿਆ। ਦੂਜੇ ਪਾਸੇ ਸਿੱਖ ਜਗਤ ਦੇ ਸ਼ਰਧਾਵਾਨ ਜਿਸ ਤਰ੍ਹਾਂ ਸਟੇਜ ਤੋਂ ਜੋ ਪ੍ਰਬੰਧਕਾਂ ਵੀਰਾਂ ਤੋਂ ਸੁਣਿਆ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਸਾਲੋ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਲਗਾਹਾ ਜੀ ਝਬਾਲ ਦੇ, ਜਿਨ੍ਹਾਂ ਦੀ ਪੋਤਰੀ ਜੋ ਮਹਾਨ ਮਾਤਾ ਭਾਗੋ ਸੀ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਇਹਨਾਂ ਗੁਰਸਿੱਖਾਂ ਨੂੰ ਅਨੁਭਵ ਹੋ ਗਿਆ, ਕਿਤੇ ਐਸਾ ਨਾ ਹੋਵੇ ਗੁਰੂ ਅਰਜਨ ਦੇਵ ਪਾਤਸ਼ਾਹ ਵਾਂਗ ਮੁਗਲੀਆ ਹਕੂਮਤ ਦੇ ਇਹ ਤਖ਼ਤ ਤੇ ਬੈਠੇ ਜੋ ਰਾਜੇ ਹੁੰਦੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ, ਕਿਤੇ ਐਸਾ ਭਾਣਾ ਨਾ ਵਰਤ ਜਾਏ। ਇਸ ਵਿਚਾਰ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਸ਼ਾਨ ਲੈਣਾ, ਨਾਲ ਸਿੱਖ ਸੰਗਤਾਂ ਨੂੰ ਸ਼ਬਦ ਪੜ੍ਹਦਿਆਂ ਹੋਇਆਂ ਗੁਰੂ ਦੇ ਦਰਸ਼ਨਾਂ ਨੂੰ ਗਵਾਲੀ ਹਾਲ ਤੱਕ ਤੁਰ ਕੇ ਜਾਣਾ, ਮਹੀਨਿਆਂ ਬੱਧੀ ਲੱਗ ਜਾਣਾ, ਫਿਰ ਮੁਗਲੀਆ ਹਕੂਮਤ ਅੱਗੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਾ ਕਰਨ ਦੇਣੇ, ਕਬੀਰ ਦੇ ਕਿਲੇ ਦੀਆਂ ਪਰਿਕਰਮਾ ਕਰਕੇ ਫਿਰ ਵਾਪਸ ਆ ਜਾਣਾ। ਹੌਲੀ ਹੌਲੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੇ ਮੀਆਂ ਮੀਰ ਦੇ ਕੋਲ ਸਾਰਾ ਕੁਝ ਵਾਤਾਵਰਣ ਦੱਸ ਦਿੱਤਾ, ਜੋ ਸ਼ਾਹੀ ਦਰਬਾਰ ਵਿਚ ਵਜ਼ੀਰ ਖਾਂ ਵਜ਼ੀਰ ਹੈ ਤੇ ਉਮਰ ਬਿਰਧ ਸੀ, ਪਰ ਸਰਕਾਰੀ ਦਰਬਾਰੇ ਉਹਦਾ ਬੜਾ ਮਾਨ ਸਨਮਾਨ ਸੀ। ਜਿਹੜਾ ਗੁਰੂ ਘਰ ਦਾ ਸ਼ਰਧਾਲੂ ਸੀ, ਜਿਹਦੀ ਜਲੋਦ ਦੀ ਬਿਮਾਰੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਖਨੀ ਸਾਹਿਬ ਦੇ ਪਾਸ ਦੇ ਨਾਲ ਰੋਗ ਮਿਟ ਗਿਆ ਸੀ, ਤੇ ਉਹ ਸਦਾ ਸਦਾ ਗੁਰੂ ਦੇ ਦਰ ਦਾ ਖੈਰ ਖਵਾਹ ਬਣ ਗਿਆ। ਨੂਰ ਦਾ ਮੀਆਂ ਮੀਰ ਦੀ ਸ਼ਰਧਾਲੂ ਸੀ। ਮੀਆਂ ਮੀਰ ਨੇ ਉਸ ਇਸਤਰੀ ਨੂੰ ਕਿਹਾ, ਤੇਰਾ ਅਸਰ ਹੈ ਜਹਾਂਗੀਰ ਤੇ, ਯਤਨ ਕਰੋ ਛੇਵੇਂ ਪਾਤਸ਼ਾਹ ਕਿਸ ਤਰ੍ਹਾਂ ਰਿਹਾ ਹੋ ਕੇ ਵਾਪਸ ਆਉਣ। ਯਤਨ ਹੋਇਆ, ਯਤਨ ਹੋਣ ਤੋਂ ਬਾਅਦ ਜਿੰਨਾ ਕੁ ਸਮਾਂ ਸੀ ਚਲੀਸਾ ਕੱਟਣ ਦਾ, ਖੈਰ ਪੂਰਾ ਵੀ ਹੋ ਗਿਆ। ਭਾਈ ਪੁਰਾਣੇ ਤੇ ਭਾਈ ਜੇਠੇ ਨੇ ਗੁਰੂ ਦੀ ਮਹਾਨ ਬਖਸ਼ਿਸ਼ ਦੇ ਨਾਲ ਜੈਸਾ ਕਰੇ ਕਹਾਵੇ ਤੈਸਾ ਐਸੀ ਬਣੇ ਜ਼ਰੂਰਤ, ਉਸ ਜ਼ਰੂਰਤ ਦੇ ਨਾਲ ਜਿਸ ਤਰ੍ਹਾਂ ਦਾ ਵੀ ਸਮਾਂ ਆਇਆ ਉਹਨਾਂ ਰਾਹੀਂ ਉਹਨਾਂ ਨੇ ਜਹਾਂਗੀਰ ਨੂੰ ਡਰਾਇਆ। ਭਾਈ ਸੰਤੋਖ ਸਿੰਘ ਜੀ ਦੀ ਲਿਖਤ ਅਨੁਸਾਰ ਜਹਾਂਗੀਰ ਡਰ ਗਿਆ, ਚਿੱਠੀ ਲਿਖ ਭੇਜ ਦਿੱਤੀ, ਗੁਰੂ ਹਰਗੋਬਿੰਦ ਪਾਤਸ਼ਾਹ ਤੁਹਾਨੂੰ ਰਿਹਾ ਕੀਤਾ ਜਾਂਦਾ, ਕਿਰਪਾ ਕਰੋ ਮੈਨੂੰ ਦਰਸ਼ਨ ਦਿਓ। ਛੇਵੇਂ ਪਾਤਸ਼ਾਹ ਨੇ ਅਵਰੋਕਾ ਪੜ੍ਹ ਲਿਆ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਉਸ ਮਨੁੱਖ ਨੂੰ ਅਹਿਲਕਾਰ ਨੂੰ ਚਾਰ ਅੱਖਰ ਲਿਖ ਕੇ ਵਾਪਸ ਭੇਜ ਦਿੱਤੇ, ਜਹਾਂਗੀਰ ਨੂੰ ਕਹੋ ਉਮਰ ਕੈਦੀ ਮੇਰੇ, ਮੈਂ ਉਹਨਾਂ ਨੂੰ ਬਦਲ ਦੇ ਚੁੱਕਾ, ਮੈਂ ਚਾਹੁੰਦਾ ਹਾਂ ਮੇਰੇ ਨਾਲ ਹੀ ਉਹ ਰਿਹਾ ਹੋਣ। ਜਹਾਂਗੀਰ ਨੂੰ ਇਹ ਗੱਲ ਪਹੁੰਚ ਗਈ, ਜਹਾਂਗੀਰ ਨੇ ਆਪਣੀ ਸ਼ਤਾਨੀ ਕੀਤੀ ਕਿ ਛੇਵੇਂ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਜਾਂ 6 ਹੋਣਗੀਆਂ ਜਾਂ 8 ਹੋਣਗੀਆਂ, ਇੰਨਿਆਂ ਕੁ ਨੂੰ ਮੈਂ ਆਪਣੀ ਜੋਤੀ ਦੇ ਨਾਲ ਬੇਨਤੀ ਕਰ ਰਿਹਾ ਕਿ ਜਿੰਨਿਆਂ ਕੁ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਸਕਦੇ ਨੇ, ਦੂਜੇ ਨਹੀਂ। ਛੇਵੇਂ ਪਾਤਸ਼ਾਹ ਨੂੰ ਜਦੋਂ ਪਤਾ ਚੱਲਿਆ ਚਿੱਠੀ ਤੇ, ਜਹਾਂਗੀਰ ਨੇ ਕਲੀਆਂ ਦੀ ਇੱਕ ਸ਼ਰਤ ਰੱਖੀ ਹੈ, ਸਮਰੱਥ ਛੇਵੇਂ ਪਾਤਸ਼ਾਹ ਨੇ ਆਪਣਾ ਚੋਲਾ ਹੀ 50 ਕਲੀਆਂ ਦਾ ਬਣਾ ਲਿਆ। ਉਸ 50 ਕਲੀਆਂ ਦੇ ਚੋਲੇ ਨੂੰ ਅੱਜ ਵੀ ਲੁਧਿਆਣੇ ਲੱਗ ਗਏ, ਛੇਵੇਂ ਪਾਤਸ਼ਾਹ ਦੀ ਯਾਦਗਾਰ ਚੋਲੇ ਨੂੰ ਦਰਸ਼ਨ ਕੀਤੇ ਜਾ ਸਕਦੇ ਨੇ। ਛੇਵੇਂ ਪਾਤਸ਼ਾਹ ਨੇ ਉਹ ਕਲੀਆਂ ਦਾ ਚੋਲਾ ਪਾ ਲਿਆ, ਨਾਲ 50 ਕਲੀਆਂ ਦੇ ਚੋਲੇ ਨੂੰ ਬੰਨਣ ਵਾਸਤੇ ਉੱਤੇ 2 ਤਣੀਆਂ ਹੁੰਦੀਆਂ ਨੇ, ਉਹ ਤਣੀਆਂ ਬੰਨ ਕੇ ਫਿਰ ਬਟਨ ਲਾ ਕੇ ਚੋਲੇ ਨੂੰ ਪਾ ਕੇ ਤੇ ਫਿਰ ਤੁਰਿਆ ਫਿਰਿਆ ਜਾ ਸਕਦਾ। ਛੇਵੇਂ ਪਾਤਸ਼ਾਹ ਨੇ 52 ਰਾਜਿਆਂ ਦੇ 50 ਰਾਜਿਆਂ ਨੇ 50 ਕਲੀਆਂ ਫੜ ਲਈਆਂ, 2 ਰਾਜੇ ਘਗਿਆਏ ਨੇ, ਦੁਖੀ ਹੋ ਕੇ ਕਹਿਣ ਲੱਗੇ, ਛੇਵੇਂ ਪਾਤਸ਼ਾਹ ਅਸੀਂ ਵੀ ਤੁਹਾਡੇ ਸੇਵਕ ਹਾਂ, ਸਾਡੇ ਵਾਸਤੇ ਕੋਈ ਕਲੇ ਨਹੀਂ ਬਚੀ। ਛੇਵੇਂ ਪਾਤਸ਼ਾਹ ਨੇ ਉਹ ਤਣੀਆਂ ਖੋਲ ਦਿੱਤੀਆਂ। ਉਹਨਾਂ ਦੋ ਰਾਜਿਆਂ ਨੂੰ ਦੋ ਤਣੀਆਂ ਫੜਾ ਕੇ 52 ਰਾਜੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ। ਦਿੱਲੀ ਵਿਚ ਆ ਕੇ ਉਹਨਾਂ ਦੇ ਰਾਜ ਵਾਪਸ ਕਰਾ ਦਿੱਤੇ। ਫਿਰ ਸਾਰੇ ਰਾਜੇ ਸ਼ਰਧਾ ਭਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਵੱਲ ਆ ਰਹੇ ਸਨ, ਜਲੰਧਰ ਵੱਲ ਜਿੱਥੇ ਪਸ਼ੂਆਂ ਦੀ ਮੰਡੀ ਲੱਗਦੀ ਹੈ, ਸ਼ਹਿਰ ਤੋਂ 2-3 ਮੀਲ ਹਟਵੀਂ ਸੀ ਉਹਨਾਂ ਸਮਿਆਂ ਚ। ਅੱਜ ਭਾਵੇਂ ਹੌਲੀ ਹੌਲੀ ਬਸਮ ਵੱਧਦੀ ਵੱਧਦੀ ਉਥੋਂ ਤੱਕ ਪਹੁੰਚ ਗਈ ਹੈ। ਬਾਬਾ ਬੁੱਢਾ ਜੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ ਨਿਸ਼ਾਨ ਲੈ ਕੇ ਢੋਲਕੀ ਛਾਣਿਆ ਸਿੱਧੇ ਸਿੱਧੇ ਸ਼ਬਦ ਗੁਰੂ ਦੇ ਦਰਸ਼ਨ ਦੇਖ ਦੀਵਾ ਗੁਰ ਤੇਰਾ ਇਸ ਨਾਲ ਧਾਰਨਾ ਨਾਲ ਸ਼ਬਦ ਪੜ੍ਹਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਰਧਾਲੂ ਸੈਂਕੜਿਆਂ ਦੀ ਗਿਣਤੀ 6ਵੇਂ ਪਾਤਸ਼ਾਹ ਨੂੰ ਅੱਜ ਦੇ ਦਿਨ ਅੱਗੋਂ ਲੈਣ ਵਾਸਤੇ ਗਏ ਨੇ। ਸਾਰਾ ਸ਼ਹਿਰ ਬੜੇ ਖੇੜੇ ਦੇ ਨਾਲ ਸਰੋਵਰ ਤੇ ਜੋ ਦੀਵਿਆਂ ਦੇ ਨਾਲ ਤੇਲ ਨਕਾਨਕ ਭਰ ਕੇ ਬੱਤੀਆਂ ਵੱਟ ਕੇ ਚਾਨਣ ਕੀਤਾ, ਰੋਸ਼ਨੀ ਕੀਤੀ। ਸਾਰਾ ਸ਼ਹਿਰ ਸਿੱਖ ਜਗਤ ਬੜੀਆਂ ਖੁਸ਼ੀਆਂ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਅੱਜ ਦੇ ਦਿਨ ਜਿਤਨੇ ਗੁਰੂ ਨਾਨਕ ਦੇ ਸਿੱਖੀ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਏ। ਬੜਾ ਵੱਡਾ ਇਕੱਠ ਹੈ। 6ਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ। ਗਰੀਬ ਨਵਾਜ ਸਤਿਗੁਰਾਂ ਦਾ ਉਹ ਮਹਾਨ ਖੁਸ਼ੀ ਭਰਿਆ ਪੁਰਬ ਜਿਹਨੂੰ ਸਿੱਖ ਜਗਤ ਬੰਦੀ ਛੋੜ ਲਫ਼ਜ਼ ਵਰਦਾ ਹੈ। ਗਰੀਬ ਨਵਾਜ ਦਾ ਤਾਰ ਸਤਿਗੁਰਾਂ ਦਾ ਉਹ ਮਹਾਨ ਬੰਦੀ ਛੋੜ ਗੁਰਪੁਰਬ ਅੱਜ ਦੇ ਦਿਨ ਸਿੱਖ ਜਗਤ ਬੜੇ ਉਤਸ਼ਾਹ ਬੜੇ ਖੇੜੇ ਦੇ ਨਾਲ ਗੁਰੂ ਦਰਬਾਰਾਂ ਵਿੱਚ ਮਨਾ ਰਿਹਾ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਤੇ ਦੀਦਾਰਾਂ ਦੇ ਸੰਬੰਧ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ ਨੇ, ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਮੁਗਲੀਆ ਹਕੂਮਤ ਨੇ 10-12 ਸਾਲ ਇਸ ਮਹਾਨ ਜੋ ਦੀਵਾਲੀ ਦੇ ਪੁਰਬ ਨੂੰ ਬੰਦ ਕਰ ਦਿੱਤਾ। ਕੁਝ ਸਮਾਂ ਆਇਆ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਤੇ ਗੁਰੂ ਦੀ ਬਖਸ਼ ਸੀ, ਜਿਸ ਤਰ੍ਹਾਂ ਫਿਰ ਸੇ ਦੀ ਔਲਾਦ ਨੇ ਜਿਨ੍ਹਾਂ ਦੇ ਕੋਲ ਹਰਿਮੰਦਰ ਸਾਹਿਬ ਦਾ ਪ੍ਰਬੰਧ ਸੀ, ਹੌਲੀ ਹੌਲੀ ਪ੍ਰਬੰਧ ਦੀ ਗਿਰਾਵਟ ਤਾਂ ਆਉਂਦੀ ਗਈ। ਇਸ ਪ੍ਰਬੰਧ ਹੇਠਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਨਮਸਕਾਰ ਨਾ ਕਰਨ ਦਾ ਸਮਾਂ ਵੇਖ ਲਿਆ। ਦਰਵਾਜ਼ੇ ਬੰਦ ਹੋ ਗਏ। ਅੰਮ੍ਰਿਤਸਰ ਦੇ ਸ਼ਹਿਰ ਦੇ ਸ਼ਰਧਾ ਭਰੇ ਸ਼ਰਧਾਲੂਆਂ ਨੇ ਕੁਝ ਸਿੱਖ ਨਿਯਤ ਕਰਕੇ ਸਾਰੀ ਸੰਗਤ ਨੇ ਚਿੱਠੀ ਦੇ ਰੂਪ ਵਿੱਚ ਅਨੰਦਪੁਰ ਕਲਗੀਧਰ ਮਹਾਰਾਜ ਦੇ ਕੋਲ ਬੇਨਤੀ ਕਰਕੇ ਭੇਜੀ, ਪਾਤਸ਼ਾਹ ਫਿਰ ਸੇ ਦੀ ਔਲਾਦ ਕੋਲ ਹਰਿਮੰਦਰ ਸਾਹਿਬ ਦਾ ਪ੍ਰਬੰਧ ਹੈ, ਕਿਰਪਾ ਕਰੋ ਕੋਈ ਗੁਰਸਿੱਖ ਆਪਣੇ ਅਨੰਦਪੁਰ ਦੀ ਧਰਤੀ ਤੇ ਭੇਜੋ ਤਾਂ ਕਿ ਪ੍ਰਬੰਧ ਗੁਰਮਤ ਅਨੁਸਾਰ ਚੱਲ ਸਕੇ। ਧੰਨ ਕਲਗੀਧਰ ਦਾ ਤਾਰ ਸਤਿਗੁਰਾਂ ਨੇ ਭਾਈ ਮਨੀ ਸਿੰਘ ਦੇ ਨਾਲ 5 ਸਿੱਖ ਭੇਜੇ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਪ੍ਰਬੰਧ ਸੁਧਾਰਿਆ। ਜੋ ਕਮਜ਼ੋਰੀਆਂ ਸਨ ਉਹਨਾਂ ਕਮਜ਼ੋਰੀਆਂ ਨੂੰ ਠੀਕ ਕਰਕੇ ਗਰੀਬ ਨਵਾਜ ਸਤਿਗੁਰਾਂ ਨੇ ਭਾਈ ਮਨੀ ਸਿੰਘ ਨੇ ਠੀਕ ਕੀਤਾ। 90 ਸਾਲ ਦੀ ਉਮਰ ਬੜੀ ਵੱਡੀ ਭਾਈ ਮਨੀ ਸਿੰਘ ਨੇ ਸੇਵਾ ਕੀਤੀ। ਸੇਵਾਵਾਂ ਜਿਹੜੀਆਂ ਸਨ ਉਹਨਾਂ ਦਾ ਜ਼ਿਕਰ ਜਾਂ ਸਾਰੇ ਸਿੱਖ ਕਈ ਵਿਦਵਾਨਾਂ ਨੂੰ ਗਿਆਨ ਹੈ। ਖੈਰ ਮੈਂ ਗੱਲ ਨੇੜੇ ਕਰਾਂ, ਸਮਾਂ ਬਹੁਤ ਲਾਗੇ ਹੋ ਰਿਹਾ। ਗਰੀਬ ਨਵਾਜ ਦਾ ਤਾਰ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੇ ਨਾਲ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਦੇ ਵੀ ਹੈੱਡ ਗ੍ਰੰਥੀ ਸਨ, ਸ੍ਰੀ ਅਕਾਲ ਤਖ਼ਤ ਦੇ ਵੀ ਜਥੇਦਾਰ ਸਨ। ਜੋ ਜ਼ਕਰੀਆ ਖਾਨ ਨੇ 10-12 ਸਾਲ ਦੀਵਾਲੀ ਦਾ ਜੋੜ ਮੇੜ ਬੰਦ ਕਰ ਦਿੱਤਾ, ਕੁਝ ਅਹਿਲਕਾਰਾਂ ਨਾਲ ਰਹਿ ਕਰਕੇ ਜਦੋਂ ਆਗਿਆ ਮਿਲ ਗਈ ਭਾਈ ਮਨੀ ਸਿੰਘ 5,000 ਜੋ ਟੈਕਸ ਦੇ ਕੇ ਜੋੜ ਮੇਲਾ ਤੋਂ ਮਨਾ ਸਕਦਾ। ਚਿੱਠੀਆਂ ਲਿਖ ਦਿੱਤੀਆਂ, ਜੋ ਕਾਠ ਜਥੇ ਸਨ ਛੋਟੇ ਛੋਟੇ ਜੰਗਲਾਂ ਦੇ ਵਿੱਚ ਸਿੰਘਾਂ ਦੇ, ਚਿੱਠੀਆਂ ਪਹੁੰਚ ਗਈਆਂ। ਸਿੱਖ ਬੜੇ ਉਤਸ਼ਾਹ ਨਾਲ ਦੀਵਾਲੀ ਦਾ ਪੁਰਬ ਮਨਾਉਣ ਵਾਸਤੇ ਆਉਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਮੁਗਲੀਆ ਹਕੂਮਤ ਦੀ ਜਿਹੜੀ ਨੀਤੀ ਸੀ, ਮਨ ਚ ਐਸਾ ਆ ਗਿਆ ਵੀ ਜਿੰਨੇ ਕੁ ਸਿੱਖ ਇਕੱਠੇ ਹੋਣਗੇ ਸਾਨੂੰ ਇੱਕ ਤਾਂ ਹਮਲਾ ਕਰਕੇ ਮਾਰਨਾ ਸੌਖਾ ਹੋ ਜਾਏਗਾ। ਉਹਨਾਂ ਦੀ ਇਹ ਨੀਤੀ ਜਿਸ ਢੰਗ ਦੇ ਨਾਲ ਉਹਨਾਂ ਦਾ ਲੂਪ ਔਰ ਭਾਈ ਮਨੀ ਸਿੰਘ ਸਾਹਿਬ ਤੱਕ ਪਹੁੰਚ ਗਿਆ। ਭਾਈ ਮਨੀ ਸਿੰਘ ਨੇ ਇਕਦਮ ਸਿੰਘਾਂ ਨੂੰ ਭੇਜ ਕੇ ਚਿੱਠੀਆਂ ਭੇਜ ਕੇ ਕਹਿ ਦਿੱਤਾ ਵੀ ਕੋਈ ਵੀ ਨਾ ਆਇਓ, ਕਿਉਂਕਿ ਮੁਗਲੀਆ ਹਕੂਮਤ ਦੀ ਨੀਤੀ ਉਹਨਾਂ ਦੀ ਵਿਚਾਰ ਧੋਖੇ ਵਾਲੀ ਹੈ। ਜੋ ਆਸ ਇਸ ਵਿਚਾਰ ਦੇ ਨਾਲ ਉਹਨਾਂ ਦਾ ਸੁਭਾਅ ਬਣ ਗਿਆ ਵੀ ਜਿੰਨੇ ਆਉਣਗੇ ਸਭ ਮਾਰ ਦਿੱਤੇ ਜਾਣਗੇ। ਸਿੱਖ ਸੂਰਮੇ ਜਿੰਨੇ ਜੰਗਲਾਂ ਦੇ ਜਥੇ ਸਾਨੂੰ ਨਾ ਆਏ, ਜੋੜ ਮੇਲਾ ਦੀਵਾਲੀ ਦਾ ਪੂਰਾ ਨਾ ਭਰਿਆ, ਟੈਕਸ ਕਿੱਥੋਂ ਮਿਲਣਾ ਸੀ? ਕਿਉਂਕਿ ਸੰਗਤ ਆਉਂਦੀ ਤੇ ਚੜ੍ਹ ਤੇ ਆਉਂਦੀ। ਭਾਈ ਮਨੀ ਸਿੰਘ ਨੂੰ ਨੋਟਿਸ ਆ ਗਏ, ਭਾਵੇਂ ਗੁਰਸਿੱਖ ਕਈ ਦੇਣਾ ਚਾਹੁੰਦੇ ਸਨ ਪਰ ਭਾਈ ਮਨੀ ਸਿੰਘ ਕਹਿਣ ਲੱਗੇ ਨਜਾਇਜ਼ ਪੈਸਾ ਮੈਂ ਗੁਰੂ ਕੀ ਗੋਲਕ ਦਾ ਨਹੀਂ ਖਰਚਣਾ। ਜਦੋਂ ਇਹਨਾਂ ਦੀ ਨੀਤੀ ਖਰਾਬ ਹੈ, ਉਸ ਵਕਤ ਭਾਈ ਮਨੀ ਸਿੰਘ ਨੂੰ ਧਾਰਮਿਕ ਮੁਖੀ ਹੋਣ ਦੇ ਨਾਤੇ ਬੰਦ ਬੰਦ ਕੱਟਣ ਦਾ ਹੁਕਮ ਹੋ ਗਿਆ। ਭਾਈ ਮਨੀ ਸਿੰਘ ਨੇ ਬੰਦ ਬੰਦ ਕਟਾ ਕੇ ਬੜੀ ਵੱਡੀ ਸ਼ਹਾਦਤ ਦਿੱਤੀ। ਅੱਜ ਦਾ ਦਿਨ ਉਸ ਮਹਾਨ ਸ਼ਹਾਦਤ ਨੂੰ ਵੀ ਨਮਸਕਾਰ ਕਰਦਾ ਹੈ, ਭਾਈ ਮਨੀ ਸਿੰਘ ਦੀ ਸ਼ਹਾਦਤ ਤੇ ਨਾਲ ਸਿੱਖ ਜਗਤ ਨੂੰ ਇਹ ਸਮਝਾ ਰਿਹਾ। ਸਿੱਖਾਂ ਜਿਤਨੇ ਦੀਵੇ ਪਰਕਰਮਾ ਚ ਬਲਦੇ ਨੇ, ਮਤ ਸਮਝ ਕੇ ਇਹ ਦੀਵੇ ਨੇ, ਤੇਲ ਬਲਦਾ, ਬੱਤੀਆਂ ਬਲਦੀਆਂ ਨੇ। ਸਿੱਖ ਦੇ ਭਾਵਨਾ ਮਨ ਚ ਭਾਵਨਾ ਇਹ ਹੋਵੇ ਜਿਹੜਾ ਹਰਿਮੰਦਰ ਸਾਹਿਬ ਦਰਸ਼ਨ ਕਰਨ ਅੱਜ ਦੇ ਦਿਨ ਜਾਵੇ, ਜਦੋਂ ਪਰਕਰਮਾ ਚ ਪੈਰ ਰੱਖੇ, ਇੱਕ ਇੱਕ ਪੁੜੀ ਤੇ ਹਜ਼ਾਰ ਹਜ਼ਾਰ ਸਿੱਖ ਦਾ ਸੀਸ ਲੱਗਾ, ਉਸ ਮਹਾਨ ਸ਼ਹੀਦਾਂ ਦੇ ਇੱਕ ਇੱਕ ਪੁੜੀ ਤੇ ਪੈਰ ਰੱਖਣ ਦੇ ਨਾਲ ਮਨ ਸਿਮਰਨ ਵਿੱਚ ਜੁੜ ਜਾਏ। ਤੇਲ ਜਿਹੜਾ ਹੈ, ਮਤ ਸਮਝੋ ਕਿ ਮਿੱਟੀ ਦੇ ਦੀਵੇ ਨੇ ਤੇਲ ਬਲਦਾ ਤੇ ਬੱਤੀਆਂ ਬਲਦੀਆਂ ਨੇ ਚਾਨਣ। ਮਤ ਸਮਝੋ ਉਸ ਵੇਲੇ, ਕਿਉਂਕਿ ਇਹ ਜਿਹੜਾ ਤੇਲ ਹੈ, ਤੇਲ ਦਾ ਸਮਝੇ ਸਿੱਖ ਸਮਝੇ ਵੀ ਸ਼ਹੀਦਾਂ ਦਾ ਇਹ ਖੂਨ ਬਲ ਰਿਹਾ ਅਤੇ ਗੁਰੂ ਦੀ ਮਹਾਨ ਬਖਸ਼ੇ ਦੇ ਨਾਲ ਉਸ ਦਰਸ਼ਨਾਂ ਤੇ ਦੀਦਾਰਾਂ ਨੂੰ ਸੁਤੰਤਰ ਕਰਨ ਵਾਸਤੇ ਇੰਨੀਆਂ ਹਰਿਮੰਦਰ ਸਾਹਿਬ ਦੇ ਵਿੱਚ ਕੁਰਬਾਨੀਆਂ, ਮਹਾਨ ਸ਼ਹਾਦਤਾਂ ਹੋਈਆਂ। ਦੀਵਾਲੀ ਦਾ ਜਿੱਥੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਨੂੰ ਕਰੋੜਾਂ ਵਾਰ ਨਮਸਕਾਰ ਹੈ, ਉੱਥੇ ਸਿੱਖ ਨੂੰ ਮਹਾਨ ਸ਼ਹੀਦਾਂ ਦੀ ਯਾਦ ਸਨ 84 ਦੇ ਘੱਲੂ ਘਾਰੇ ਵਿੱਚ ਹਜ਼ਾਰਾਂ ਸਿੱਖ ਬੱਚੇ ਬੱਚੀਆਂ ਜੋ ਸ਼ਹੀਦ ਹੋ ਗਏ, ਗੁਰੂ ਦੀ ਮਹਾਨ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ। ਸਿੱਖ ਨੂੰ ਹਦਾਇਤ ਹੈ, ਸਿੱਖਾਂ ਕਾਹਦੀ ਦੀਵਾਲੀ ਹਿੰਦੁਸਤਾਨੀਆਂ ਦੀ? ਅੱਧਾ ਹਿੰਦੁਸਤਾਨ ਗਰੀਬੀ ਦੀ ਤਲਾ ਤੋਂ ਥੱਲੇ ਹੈ, ਉਹਨਾਂ ਦੇ ਘਰਾਂ ਦੇ ਰਹਿ ਆਸਕਾਰ, ਕਿਉਂਕਿ ਸਿਆਸੀ, ਕਿਉਂਕਿ ਮਹਾਨ ਵਿਚਾਰ ਹੈ, ਪੋਲੂਸ਼ਨ ਵੱਧ ਰਿਹਾ ਕਾਰਾਂ ਦੇ ਪੈਟਰੋਲ ਕਰਕੇ ਅਤੇ ਹੋਰਨਾਂ ਚੀਜ਼ਾਂ ਕਰਕੇ। ਪੋਲੂਸ਼ਨ ਘਟਾਓ, ਪੋਲੂਸ਼ਨ ਕਾਰਾਂ ਕਰਕੇ, ਹੋਰਨਾਂ ਚੀਜ਼ਾਂ ਕਰਕੇ ਪੋਲੂਸ਼ਨ ਜੇ ਹੈ ਉਹਨਾਂ ਨਾਲੋਂ ਸਿਆਸੀ ਬੰਦਿਆਂ ਦਾ ਹਿੰਦੁਸਤਾਨ ਵਿੱਚ ਬਹੁਤਾ ਪੋਲੂਸ਼ਨ ਹੈ। ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ ਇੰਨਾ ਪੋਲੂਸ਼ਨ ਹੈ ਹਿੰਦੁਸਤਾਨੀਆਂ ਨੂੰ, ਜਿੰਨੇ ਆਪਣੇ ਮੁਖੀ ਬੰਦੇ ਨੇ ਸਿਆਸੀ, ਇੱਕ ਇੱਕ ਮੁਖੀ ਬੰਦੇ ਦੇ ਕੋਲ ਜਿਹੜੇ ਗਰੀਬ ਨੇ ਉਹਨਾਂ ਦੀ ਕਾਹਦੀ ਦੀਵਾਲੀ ਹੈ ਜਿਨ੍ਹਾਂ ਦੇ ਘਰ ਹਨੇਰੇ ਵਿੱਚ ਹੈ? ਸਿੱਖ ਕੌਮ ਦੇ ਜਿਹੜੇ ਹਜ਼ਾਰਾਂ ਬੱਚੇ ਬੱਚੀਆਂ ਸ਼ਹੀਦ ਹੋ ਗਏ ਨੇ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁੱਝ ਗਏ, ਉਹਨਾਂ ਦੀ ਕਾਹਦੀ ਦੀਵਾਲੀ ਹੈ? ਗੁਰੂ ਮਹਾਰਾਜ ਬਖਸ਼ਿਸ਼ ਕਰੇ, ਗੁਰੂ ਅੱਗੇ ਅਰਦਾਸ ਕਰੀਏ ਪਾਤਸ਼ਾਹ ਉਹ ਦਿਨ ਆਵੇ ਜਿਸ ਦਿਨ ਅਸੀਂ ਸੁਤੰਤਰਤਾ ਨਾਲ ਦੀਵਾਲੀ ਦਾ ਪੁਰਬ ਮਨਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।